ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ, ਅਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਏ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
ਹਾਂਜੀ ਜੀ, ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ, ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਹੈ। ਹੁਣ ਤੁਸੀਂ ਬਹੁਤ ਸਮਾਂ ਪਹਿਲੇ ਇੱਥੇ ਆਸਟ੍ਰੇਲੀਆ ਆਏ ਸੋ, ਅਤੇ ਆਏ ਵੀ ਜਦ ਸੋ ਤੁਹਾਡਾ ਵਿਆਹ ਨਹੀਂ ਸੀ ਹੋਇਆ, ਇੱਥੇ ਆਣ ਕੇ ਵਿਆਹ ਹੋਇਆ, ਉਸ ਬਾਰੇ ਦੱਸੋ। ਪਰ ਉਸ ਤੋਂ ਪਹਿਲਾਂ ਥੋੜ੍ਹੇ ਜਿਹੇ ਆਪਣੇ ਪਿਛੋਕੜ ਬਾਰੇ ਦੱਸੋ। ਇੰਡੀਆ ਤੋਂ ਕਿੱਥੇ ਜੰਮਪਲ ਸੀ, ਕੀ ਸਬਬ ਬਣਿਆ ਕਿ ਤੁਸੀਂ ਇੱਥੇ ਆਸਟ੍ਰੇਲੀਆ ਆਏ?
ਜੰਮਪਲ ਤਾਂ ਮੇਰਾ ਹੈਗਾ ਨਾਨਕਿਆਂ ਦਾ।
ਅੱਛਾ।
ਨਵੇਂ ਸ਼ਹਿਰ ਦੇ ਇਲਾਕੇ ਪਿੰਡ ਕਰਜਾ ਉੱਥੇ, ਅਤੇ ਅਸੀਂ ਪਹਿਲਾਂ ਪਿੰਡ ਜੌਲ ਆ, ਉੱਥੇ ਦੇ ਅਸੀਂ ਰਹਿਣ ਵਾਲੇ ਹਾਂ। ਸਾਡੀ ਜਿਹੜੀ ਸਾਰੀ ਫੈਮਿਲੀ ਆ ਪੇਕਿਆਂ ਦੀ, ਪਾਕਿਸਤਾਨ 'ਚ, ਅਤੇ ਉਸ ਤੋਂ ਆ ਕੇ ਜਾਂ ਪਾਕਿਸਤਾਨ ਬਣਿਆ, ਫਿਰ ਉਹ ਪਿੰਡ ਤੇਂਗ ਫਲੌਰ ਦੇ ਇਲਾਕੇ ਸਾਰੇ ਬਹਿ ਗਏ।
ਠੀਕ।
ਉਹ ਫਿਰ ਮੇਰੇ ਬਾਪ ਨੇ ਇੱਥੇ ਦੀ ਜ਼ਮੀਨ ਵੇਚ ਕੇ ਉਹ ਵੀ ਤੇਂਗ ਚਲੇ ਗਏ, ਉੱਥੇ ਅਸੀਂ ਰਹੇ ਹਾਂ। ਉੱਥੇ ਕਾਫੀ ਸਾਡਾ ਠੀਕ ਸੀ, ਅਸੀਂ ਰਹਿੰਦੇ ਸਾਰਾ ਪਰਿਵਾਰ ਇਕੱਠਾ ਸੀ। ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਭੈਣ ਆ ਉਹਨੇ ਰਿਸ਼ਤਾ ਕਰਵਾਇਆ।
ਅੱਛਾ। ਕੀ ਉਮਰ ਸੀ ਤੁਹਾਡੀ?
22-23 ਸਾਲ ਦੀ ਉਮਰ ਸੀ।
ਅੱਛਾ।
ਜਦ ਮੇਰਾ ਰਿਸ਼ਤਾ ਹੋਇਆ, ਅਤੇ ਰਿਸ਼ਤਾ ਜਦ ਹੋਇਆ ਉਹ ਤੋਂ ਬਾਅਦ ਫਿਰ ਰਿਸ਼ਤਾ ਹੋ ਗਿਆ ਸੀ, ਹੋਏ ਤੋਂ ਬਾਅਦ ਆ ਫਿਰ ਸਾਨੂੰ ਫੋਟੋ ਭੇਜੀ ਇਹਨਾਂ ਨੇ।
ਰਿਸ਼ਤਾ ਹੋਣ ਤੋਂ ਬਾਅਦ ਤੁਸੀਂ ਤਸਵੀਰ ਵੇਖੀ?
ਤਸਵੀਰ ਦੇਖੀ,
ਪਹਿਲਾਂ ਦੇਖੀ
ਨਹੀਂ, ਪਹਿਲਾਂ ਨਹੀਂ ਦੇਖੀ। ਜਿਹੜੀ ਮੇਰੀ ਭੈਣ ਸੀਗੀ ਉਹਦੇ, ਤੁਹਾਨੂੰ ਸਮਝ ਹੋਣੀ ਆ, ਨਨਾਣ ਜਿਹਨੂੰ ਕਹਿੰਦੇ ਆ
ਜੀ,
ਉਹ ਇੱਥੇ ਸੀ।
ਅੱਛਾ।
ਉਹਨਾਂ ਦਾ ਜਿਹੜਾ, ਅਤੇ ਮੇਰੇ ਹਸਬੈਂਡ ਦੇ ਚਾਚਾ ਚਾਚੀ ਸੀ।
ਅੱਛਾ।
ਬਹੁਤ ਸਾਡੀ ਫੈਮਿਲੀ ਜਿਹੜੀ ਮੇਰੇ ਸਹੁਰਿਆਂ ਦੀ ਪੁਰਾਣੀ ਹੈ ਜੀ ਇੱਥੇ।
ਅੱਛਾ।
ਪਹਿਲਾਂ ਬਾਬਾ ਜੀ ਆਏ ਸੀ ਇਹਨਾਂ ਦੇ 1800 ਮੇਰਾ ਖਿਆਲ ਆ, 1898 ਇੱਦਾਂ ਆਏ ਹੋਣਗੇ, ਫਿਰ ਵਾਪਸ ਚਲੇ ਗਏ। ਉਸ ਤੋਂ ਬਾਅਦ 1901 ਨੂੰ ਫਿਰ ਇੱਥੇ ਆ ਕੇ ਉਹ ਰਹੇ ਆ।
ਅੱਛਾ ਜੀ।
ਰਹੇ
ਤੁਹਾਡੇ ਹਸਬੈਂਡ ਦੇ ਜਿਹੜੇ ਬਾਬਾ ਜੀ?
ਬਾਬਾ ਜੀ ਆ। ਹੋਰ ਅੱਗੇ ਫੈਮਿਲੀਆਂ ਇਕੱਠੀਆਂ ਹੁੰਦੀਆਂ ਸੀ। ਇਹ ਬਾਬਾ ਜੀ 4 ਭਰਾ ਸੀ, ਇੱਕ ਇੱਥੇ ਆਏ ਸੀ, ਬਾਬਾ ਜੀ ਦਾ ਭਰਾ ਆਇਆ ਸੀ ਸਕੇ।
ਅੱਛਾ।
ਉਹ ਫਿਰ ਇੱਥੇ ਰਹੇ, ਇੱਥੇ ਉਦੋਂ ਇੰਨਾ ਕਾਰੋਬਾਰ ਨਹੀਂ ਸੀਗਾ, ਅਤੇ ਹੱਥਾਂ ਨਾਲ ਕੰਮ ਕਰਦੇ ਸੀ, ਟਰੀਆਂ ਕੱਟਣੀਆਂ ਵੱਡ ਵੱਡੀਆਂ, ਕੱਟ ਕੇ ਤਾਂ ਉਹ ਜਗ੍ਹਾ
ਸਾਫ਼ ਕਰਕੇ
ਉਹ ਉਪਜਾਊ ਕਰਾਉਣੀ, ਇਹ ਕੰਮ ਕਰਦੇ ਸੀ। ਫਿਰ ਉਹ ਫੈਮਿਲੀਆਂ ਨਹੀਂ ਉਨੀ ਮਕਾਈਆਂ
ਨਹੀਂ,
ਫਿਰ ਉਹ ਜ਼ਿਆਦਾ ਇੱਥੇ ਫਿਰ ਆਏ। ਉਹ ਤੋਂ ਬਾਅਦ ਉਹਨਾਂ ਦਾ ਇੱਕ ਲੜਕਾ ਸੀ, ਉਹ ਉਨੀ ਇੱਥੇ ਮੰਗਾਇਆ।
ਅੱਛਾ।
ਪਰ ਉਹ ਉਮਰ ਵੀ ਜੀ ਬਹੁਤੀ ਵੱਡੀ ਨਹੀਂ ਸੀ, ਛੋਟੀ ਸੀ, ਵੀ ਇੱਥੇ ਆ ਕੇ ਰਹੇ ਆ। ਉਹਨਾਂ ਨੇ ਫਿਰ ਆਪਣਾ ਕਾਰੋਬਾਰ ਹੀ ਆਪਣਾ ਫਾਰਮ ਖਰੀਦਿਆ ਗਾਹਾਂ, ਉਹਨਾਂ ਨੇ ਆਪਣਾ ਫਿਰ ਫੈਮਿਲੀ। ਇਹ ਪਹਿਲਾਂ ਆ ਗਿਆ ਸੀ, ਮੇਰੇ ਹਸਬੈਂਡ 16 ਸਾਲ ਦੇ ਸੀ ਜ਼ਿਆਦਾ ਇੱਥੇ ਆਏ।
ਅੱਛਾ।
ਇਹ ਚਾਚਾ ਜੀ ਨੇ ਮੰਗਵਾਏ ਸੀ।
ਅੱਛਾ ਜੀ।
ਇੱਥੇ
ਤੇ ਕਿਹੜੇ ਸਨ ਵਿੱਚ ਤੁਹਾਡੇ ਹਸਬੈਂਡ? ਕਿਹੜੇ ਸਨ?
ਮੇਰੇ ਸਨ ਹਸਬੈਂਡ 56
1956
ਇੱਥੇ ਆਏ ਆ, ਤਾਂ ਉਹ ਤੋਂ ਬਾਅਦ ਮੈਂ 64 'ਚ ਇੱਥੇ ਆਈ ਹਾਂ। ਜਦ ਸਾਡਾ ਪਾਸਪੋਰਟ ਬਣ ਗਿਆ, ਸਾਰੀ ਗੱਲ ਹੋ ਗਈ, ਫਿਰ ਜਦ ਮੈਂ ਆਈ ਤੇ ਪਹਿਲਾਂ ਇੱਦਾਂ ਪਲੇਨਾ 'ਤੇ ਹੀ ਸੀਗੀਆਂ, ਪਤਾ ਬਣਾ ਸੀ ਕਦੀ, ਤੁਹਾਨੂੰ ਪਤਾ ਹੀ ਆ ਲੜਕੀਆਂ ਨਹੀਂ ਸੀ ਕਦੇ ਬਾਹਰ ਨਿਕਲੀਆਂ, ਕਦੇ ਗਏ ਨਾ ਸੀ ਉਦੋਂ ਸ਼ਹਿਰ ਦੇਖਿਆ, ਜਦ ਪਾਸਪੋਰਟ ਬਣ ਲੱਗਾ। ਜਦ ਫਿਰ ਮੈਂ ਇੱਥੇ ਦਿੱਲੀਓਂ ਚੜਾਇਆ, ਮੈਨੂੰ ਫਿਰ ਪਲੇਨ, ਫਿਰ ਇੱਦਾਂ ਨਹੀਂ ਮੈਨੂੰ ਪਤਾ ਜਾਂ ਕਲਕੱਤਾ ਸੀ ਜਾਂ ਬੰਬਈ ਸੀ।
ਅੱਛਾ।
ਉੱਥੇ ਜਦ ਮੈਂ ਉਤਰ ਕੇ ਆਈ ਤਾਂ ਹਿੰਦੀ ਬੋਲਣ ਲੋਕ, ਫਿਰ ਮੈਂ ਸੋਚਿਆ ਅਜੇ ਤਾਂ ਇੰਡੀਆ ਹੀ ਆ,
ਹਿੰਦੀ ਵੀ ਨਹੀਂ ਸਮਝ ਆਉਂਦੀ।
ਥੋੜੀ ਸਮਝ ਲੈਂਦੇ ਸੀ, ਬੋਲਣੀ ਨਹੀਂ ਸੀ ਆਉਂਦੀ। ਉੱਦਾਂ ਮੈਨੂੰ ਪਤਾ ਸੀ ਕਿ ਹੁਣ ਇੰਡੀਆ ਹੀ ਆ, ਇਹ ਨਹੀਂ ਮੈਨੂੰ ਪਤਾ ਪਈ ਉਹ ਕਲਕੱਤਾ ਸੀ ਜਾਂ ਬੰਬਈ ਸੀ।
ਅੱਛਾ।
ਉਸ ਤੋਂ ਫਿਰ ਚੜ ਕੇ ਫਿਰ ਬ੍ਰਿਜਬਨ ਆਈ,
ਬ੍ਰਿਸਬਨ ਸਿੱਧੇ ਫਿਰ ਪਹੁੰਚੀ,
ਸਿੱਧੀ ਬ੍ਰਿਜਬਨ। ਬ੍ਰਿਜਬਨ ਰਾਤ ਰਹੀ।
ਅੱਛਾ।
ਤੇ ਇੱਕ ਲੜਕੀ ਸੀ, ਮੈਨੂੰ ਬੋਲੀ ਨਹੀਂ ਸੀ ਆਉਂਦੀ। ਤੇ ਫਿਰ ਉਹਨਾਂ ਨੇ ਮੈਨੂੰ ਨੱਖ ਇੱਦਾਂ ਕਲੋਕ ਸੀ ਉਹ ਤੋਂ ਸਮਝਾਇਆ ਵੀ 4 ਵਜੇ ਵੀ ਇੱਦਾਂ, ਫਿਰ ਤੈਨੂੰ ਪਲੇਨ 'ਚ ਬਿਠਾ ਲੈਣਾ।
ਅੱਛਾ।
ਫਿਰ ਮੇਰੇ ਨਾਲ ਜਿਹੜਾ ਮੇਰੇ ਹਸਬੈਂਡ ਦੇ ਚਾਚਾ ਜੀ ਸੀ, ਉਹਨਾਂ ਨੇ ਟੈਲੀਫੋਨ ਮੈਨੂੰ ਗੱਲ ਕਰ ਲਈ ਬ੍ਰਿਜਬਨ।
ਅੱਛਾ।
ਥੋੜ੍ਹਾ ਮੈਨੂੰ ਫਿਰ ਥੋੜ੍ਹਾ ਹੋ ਗਿਆ।
ਅੱਛਾ। ਟੈਲੀਫੋਨ 'ਤੇ ਉਸ ਵੇਲੇ ਗੱਲ ਕੀਤੀ?
ਟੈਲੀਫੋਨ 'ਤੇ ਬ੍ਰਿਜਬਨ ਕੀਤੀ।
ਹਾਂਜੀ ਹਾਂਜੀ।
ਉਦੋਂ ਟੈਲੀਫੋਨ ਵੀ ਖਾਸ ਅਸੀਂ ਦੇਖਿਆ ਵਾ ਨਾ, ਜਦ ਉਹਨਾਂ ਨੇ ਜਨਾਨੀ ਨੇ ਮੇਰੇ ਕੰਨ ਨੂੰ ਆ ਕੇ ਲਾਇਆ, ਤੇ ਫਿਰ ਮੈਂ ਸੁਣਿਆ ਵੀ ਇਹ ਤਾਂ ਆਵਾਜ਼ ਆਉਂਦੀ ਆ। ਫਿਰ ਮੈਂ ਉਹਦੇ ਨਾਲ ਗੱਲ ਕੀਤੀ, ਸਤਿ ਸ੍ਰੀ ਅਕਾਲ ਬੁਲਾਈ, ਤੇ ਬਹੁਤੀ ਗੱਲ ਨਹੀਂ ਕੀਤੀ। ਫਿਰ ਉਹਨਾਂ ਨੇ ਮੈਨੂੰ ਇਹੀ ਕਿਹਾ, ਤੈਨੂੰ 4 ਵਜੇ ਚੜਾਉਣਾ ਆ, 8 ਵਜੇ ਤੈਨੂੰ ਅਸੀਂ ਲੈਣ ਆਉਣਾ। ਫਿਰ ਮੈਨੂੰ ਥੋੜਾ ਜਿਹਾ ਖੁਸ਼ੀ ਜਿਹੀ
ਹੌਸਲਾ ਹੋਇਆ। ਤੇ ਆਂਟੀ ਇਕੱਲੇ ਆਏ ਤੁਸੀਂ?
ਇਕੱਲੇ ਆਏ,
ਛੋਟੀ ਜਿਹੀ ਉਮਰ, ਕਦੀ ਘਰੋਂ ਬਾਹਰ ਨਹੀਂ ਸੀ ਨਿਕਲੇ ਤੇ ਡਰ ਨਹੀਂ ਲੱਗਿਆ?
ਡਰ ਏਦਾਂ ਸੀ ਕਿ ਬ੍ਰਿਜਬਨ ਜਦ ਮੈਨੂੰ ਉਹਨਾਂ ਨੇ ਉਹ ਲੜਕੀ ਸੀ ਜਿਹੜੀ ਉਹ ਮੈਨੂੰ ਰੂਮ ਚ ਬਿਠਾ ਕੇ, ਅੱਛਾ, ਇੰਨਾ ਨਹੀਂ ਸੀ ਪਤਾ ਏਦਾਂ ਦਾ ਟਾਈਮ ਦੇਖਿਆ ਸੀ। ਹੁਣ ਤਾਂ ਸਭ ਕੁਛ ਪਤਾ ਬੱਚਿਆਂ ਨੂੰ ਵੀ, ਸਾਰਿਆਂ ਨੂੰ, ਉਦੋਂ ਕੁਛ ਨਹੀਂ ਸੀ ਪਤਾ। ਜਿਸ ਜਿਹੜਾ ਬੈੱਡ ਸੀ, ਇਹ ਕੋਟ ਮੇਰੇ ਕੋਲ ਸੀ, ਮੈਂ ਕੋਟ ਪਾਇਆ ਸੀ ਜਦ ਆਈ ਹਾਂ, ਜਿਹੜਾ ਬੈੱਡ ਸੀ ਜਿਸ ਤੇ ਮੈਂ ਰਾਤ ਨੂੰ ਸੌਣਾ ਸਕਾਂ, ਉਹ ਇੱਕ ਬੰਦਾ ਆਇਆ, ਉਹ ਟੈਚੀ ਲੈ ਕੇ ਰੂਮ ਚ ਰੱਖ ਗਿਆ ਤੇ ਮੈਨੂੰ ਉਹ ਬੈੱਡ ਦਿਖਾ ਗਿਆ ਵੀ ਤੂੰ ਇੱਥੇ ਸੌਣਾ, ਤੇ ਟੋਇਲਟ ਬਾਥਰੂਮ ਦਿਖਾ ਦਿੱਤਾ।
ਅੱਛਾ।
ਉਹਨੂੰ ਦਿਖਾ ਦਿੱਤਾ, ਅੰਦਰੋਂ ਬੂਹਾ ਲਾ ਕੇ ਕੁੰਜੀ ਕੱਢ ਕੇ ਵਿੱਚੋਂ ਟੇਬਲ ਤੇ ਰੱਖ ਦਿੱਤੀ ਵੀ ਤੂੰ ਏਦਾਂ ਰੱਖ ਲੈ। ਮੈਂ ਏਦਾਂ ਤਾਂ ਸਮਝਦੀ ਸੀ, ਉਹ ਫੇਰ ਕਰਕੇ ਤਾਂ ਆਪ ਚਲਾ ਗਿਆ। ਮੈਂ ਫਿਰ ਜਿੰਦਾ ਲਾ ਲਿਆ। ਚਲੋ, ਮੈਨੂੰ ਇਹ ਵੀ ਨਹੀਂ ਸੀ ਉਸ ਵੇਲੇ ਪਤਾ, ਹੁਣ ਏਦਾਂ ਤਾਂ ਗੱਲਾਂ ਸੁਣ ਕੇ ਬੰਦਾ ਹੈਰਾਨ ਹੁੰਦਾ। ਉਹ ਮੈਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਬੈੱਡ ਆ ਇਹਦੇ ਥੱਲੇ ਕੰਬਲ ਵੀ ਵਿਛਾਇਆ ਆ।
ਹਾਂਜੀ।
ਜਦੋਂ ਏਦਾਂ ਦੀਆਂ ਗੱਲਾਂ ਨਹੀਂ ਦੇਖੀਆਂ ਤਾਂ ਫਿਰ ਪਤਾ ਵੀ ਕੀ ਲੱਗਣਾ। ਹੁਣ ਤਾਂ ਤੁਹਾਨੂੰ ਪਤਾ ਹੀ ਹੈ ਬਥੇਰਾ ਕੁਛ ਆ। ਉਦੋਂ ਏਦਾਂ ਹੈ ਨਾ, ਅਸੀਂ ਪਿੰਡਾਂ ਚ ਰਹਿੰਦੇ ਸੀ, ਉੱਥੇ ਮੈਂ ਗਈ, ਮੈਨੂੰ ਠੰਡ ਬੜੀ ਲੱਗੇ ਉੱਥੇ ਰਾਤ ਨੂੰ, ਬ੍ਰਿਜਬਨ ਠੰਡ ਸੀ। ਇਹ ਮੈਂ ਦੇਖੇ ਨੀ ਵੀ ਥੱਲੇ ਕੰਬਲ ਆ, ਉਹ ਕੋਟ ਹੀ ਉੱਤੇ ਰੱਖ ਕੇ ਤਾਂ ਰਾਤ ਕੱਟੀ। ਉੱਦਾਂ ਮੈਂ ਬਹੁਤ ਜਾਣੀ ਮਤਲਬ ਕਿ ਅਪਸੈਟ ਸੀ, ਕੋਈ ਮੈਨੂੰ ਇੱਥੋਂ ਕੋਈ ਲੈਣ ਵੀ ਆ ਜਾਓ, ਕਿਤੇ ਚੇਤਾ ਹੀ ਨਾ ਭੁਲਾ ਦੇਣਾ ਹੁੰਦਾ। ਅੱਛਾ। ਜਾਂ ਸਵੇਰੇ ਮੈਂ ਉੱਠੀ, ਉੱਠ ਕੇ ਤੇ ਉਹ ਚਾਦਰ ਬੈੱਡ ਦੀ ਵਿਛਾਉਣ ਲੱਗੀ ਤੇ ਥੱਲੇ ਕੰਬਲ ਦੇ, ਬੜੀ ਫਿਰ ਮੈਂ ਹੈਰਾਨ ਜਿਹੀ ਹੋਈ। ਅੱਛਾ। ਉਹ ਤੋਂ ਬਾਅਦ ਫਿਰ ਮੈਂ ਡੋਰ ਥਾਣੀ ਝਾਤੀ ਮਾਰ ਲਵਾਂ ਵੀ ਕੋਈ ਮੇਰਾ ਚੇਤਾ ਹੀ ਨਾ ਭੁਲਾ ਦੇਣ ਵੀ ਮੈਨੂੰ ਲੈਣ ਵੀ ਕੋਈ ਆਊਗਾ। ਉਹ ਤੋਂ ਬਾਅਦ ਫਿਰ ਮੈਨੂੰ ਉਹ ਜਿਹੜਾ ਬੰਦਾ ਛੱਡ ਕੇ ਗਿਆ ਸੀ ਖਰੇ, ਉਹ ਸੀ ਜਾਂ ਹੋਰ ਸੀ, ਉਹਨਾਂ ਟੈਚੀ ਚੱਕਿਆ ਤੇ ਫਿਰ ਜਿਹੜੀਆਂ ਲਿਫਟ ਆ ਉਹਦੇ ਵਿੱਚ ਹੀ ਥੱਲੇ ਲਿਆ ਤੇ ਥੱਲੇ ਬਿਠਾ ਦਿੱਤਾ। ਹਜੇ ਮੈਨੂੰ ਟਾਈਮ ਸੀਗਾ ਤੇ ਉਹ ਤੋਂ ਬਾਅਦ ਫਿਰ ਉਹ ਲੜਕੀ ਆਈ ਤਾਂ ਫਿਰ ਮੈਨੂੰ ਉਹ ਲੈ ਗਏ ਤੇ ਉਹ 4 ਤੀਕਰ ਉਹਨਾਂ ਨੇ ਟਾਈਮ ਪੂਰਾ ਕਰਨਾ ਸੀ
ਜੀ।
ਫਿਰ ਉੱਥੇ ਮੈਨੂੰ ਇੱਕ ਟੌਣੇ ਦੁਕਾਨ 'ਚ ਚਲੇ ਗਏ, ਮੈਨੂੰ ਤਾਂ ਇੱਦਾਂ ਬਿਠਾ ਦਿੱਤਾ ਜਿੱਦਾਂ ਆਪਾਂ ਬੈਠੇ ਹਾਂ। ਆਪ ਉਹਨੇ ਬਾਲ ਆਪਣੇ ਕਟਾਉਣੇ ਹੋਣਗੇ, ਸਾਰਾ ਰੂਮ ਬਾਲ ਜਨਾਨੀਆਂ ਕੱਟਣ ਤੇ ਥੱਲੇ ਕਾਲਾ ਹੀ ਕਾਲਾ, ਬੜੀ ਪਹਿਲੀ ਵਾਰੀ ਦੇਖਿਆ, ਬੜੀ ਹੈਰਾਨ ਹੋਈ। ਫਿਰ 4 ਵਜੇ ਫਿਰ ਘਰ ਆ ਕੇ ਫਿਰ ਉੱਥੋਂ ਚੜਾ ਦਿੱਤਾ ਤਾਂ ਫਿਰ ਮੈਂ ਘਰ ਆ ਗਏ
ਤੇ ਤੁਹਾਨੂੰ ਲੈਣ ਆ ਗਏ?
ਮੈਨੂੰ ਲੈਣ ਆ ਗਏ। ਐਵੇਂ ਮੈਂ ਝੂਠ ਨਹੀਂ ਬੋਲਦੀ ਭਾਈ, ਉੱਦਾਂ ਮੈਨੂੰ ਆਪਣੇ ਬੱਚਿਆਂ ਵਾਂਗਰ ਉਹਨਾਂ ਨੇ ਬਹੁਤ ਰੱਖਿਆ। 6 ਮਹੀਨੇ ਮੇਰਾ ਵਿਆਹ ਨਹੀਂ ਕੀਤਾ, ਕਟਾਈ ਸੀ ਗੰਨੇ ਦੀ, ਆਪਣਾ ਕੰਮ ਨਿਬੇੜਦੇ ਸੀ, ਪਰ ਮੈਨੂੰ ਸੋਹਣਾ ਉਹਨਾਂ ਨੇ ਆਪਣੇ ਬੱਚਿਆਂ ਵਾਂਗਰ ਰੱਖਿਆ, ਮੈਂ ਠੀਕ ਖੁਸ਼ ਸੀਗੀ। ਸਹੁਰੇ ਘਰ 'ਚ ਰਹੀ, ਆਪਣਾ ਜਿਹੜਾ ਮੇਰਾ ਹਸਬੈਂਡ ਸੀ ਕਦੇ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ।
ਉਹ ਪੂਰੇ 6 ਮਹੀਨੇ ਗੱਲ ਨਹੀਂ,
6 ਮਹੀਨੇ ਨੇ ਗੱਲ ਕੀਤੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਸਮਝੋ ਵੀ ਸਵੇਰੇ ਦੱਸ ਦਿੱਤਾ, ਪ੍ਰਸ਼ਾਦ ਬਣਾਇਆ, ਕਿਸੇ ਨੂੰ ਸੱਦਿਆ ਨਹੀਂ, ਕਿਸੇ ਨੂੰ ਕਰਨਾ ਹੀ, ਤੇ ਉਹਨਾਂ ਨੇ ਵਿਆਹ ਕਰ ਦਿੱਤਾ। ਉਹੀ
ਮਤਲਬ ਤੁਹਾਨੂੰ ਪਤਾ ਸੀ ਵਿਆਹ ਹੋਣਾ?
ਹਾਂਜੀ।
ਦੱਸਿਆ ਸੀ?
ਦੱਸਿਆ ਸੀ।
ਤੇ ਤੁਸੀਂ ਵਿਆਹ ਦਾ ਜੋੜਾ ਘਰੋਂ ਲੈ ਕੇ ਆਏ ਸੀ?
ਏਦਾਂ ਸੀ ਵੀ ਜਿਹੜੇ ਕੱਪੜੇ ਸੂਟ ਲਿਆ ਜੋ ਸੀਗੀ, 2-3 ਪਾਟ ਪੂਟ ਕੇ 6 ਮਹੀਨਿਆਂ ਵਿੱਚ 2 ਨਵੇਂ ਸੀ ਉਹੀ ਪਾ ਲਿਆ। ਏਦਾਂ ਸਗਾ ਪਈ, ਉਹ ਜਿਹੜਾ ਠੇਠੇ ਚੂੜਾ ਚਾੜਾ ਪਾਉਂਦੇ ਉਹ ਕੋਈ ਨਹੀਂ ਸੀ,
ਉਹ ਵੀ ਨਹੀਂ ਸੀ?
ਨਹੀਂ ਸੀ, ਏਦਾਂ ਦੀ ਕੋਈ ਨਹੀਂ ਰਸਮ ਸੀ। ਬਾਕੀ ਮੇਰੇ ਹਸਬੈਂਡ ਬਹੁਤ ਚੰਗੇ ਸੀ।
ਤੇ ਆਂਟੀ ਤੁਹਾਨੂੰ ਮਤਲਬ ਪਹਿਲੇ ਦੱਸਿਆ ਸੀ ਕਿ ਇਸ ਦਿਹਾੜੇ ਵਿਆਹ ਹੋਣਾ ਹੈ ਜਾਂ?
ਇੱਕ ਦਿਨ ਪਹਿਲਾਂ।
ਇੱਕ ਦਿਨ ਪਹਿਲਾਂ?
ਇੱਕ ਦਿਨ ਪਹਿਲਾਂ।
ਕਿ ਕੱਲ ਤੁਹਾਡਾ ਵਿਆਹ ਹੈ?
ਵਿਆਹ ਹੈ, ਹਾਂਜੀ। ਉਹ ਫਿਰ ਤੁਸੀਂ ਫਿਰ ਪ੍ਰਸ਼ਾਦ ਬਣਾ ਲੈਣਾ ਆ ਅਤੇ ਇੱਦਾਂ ਕਰ ਲੈਣਾ। ਉਹ ਜਿਹੜੀ ਮੇਰੀ ਹਸਬੈਂਡ ਦੀ ਚਾਚੀ ਲੱਗਦੇ ਸੀ, ਮੇਰੀ ਭੈਣ ਦੀ ਨਨਾਣ, ਬਹੁਤ ਚੰਗੇ ਸੀ, ਉਹ ਬਹੁਤ ਚੰਗੇ ਸੀ। ਉਹਨਾਂ ਨੂੰ ਸਭ ਕੁਛ ਕੀਤਾ, ਉਹ ਕਹਿੰਦੀ ਚੁੱਪ ਕਰੋ। ਉਹ ਜਿਹੜੇ ਉਹਨਾਂ ਦੇ ਹਸਬੈਂਡ ਸੀ ਬਹੁਤ ਸਖ਼ਤ ਸੀ।
ਅੱਛਾ।
ਬਹੁਤ ਜ਼ਿਆਦਾ ਸਖ਼ਤ ਸੀ ਉਹਨਾਂ 'ਤੇ, ਜਿੱਦਾਂ ਹੈ ਨਾ ਆਪਾਂ ਕਹਿ ਦਈਦਾ ਆ ਮਹਾਰਾਜ ਤੋਂ ਬਗੈਰ ਪੱਤਾ ਨਹੀਂ ਹਿੱਲਦਾ, ਉਹਦੇ ਹੁਕਮ ਤੋਂ ਬਗੈਰ ਕੋਈ।
ਓਹੋ, ਅੱਛਾ।
ਇੱਦਾਂ ਸੀ, ਨਾ ਕੋਈ ਕਿਤੇ ਜਾ ਸਕਦਾ ਸੀ।
ਹਾਂਜੀ,
ਉਹਨਾਂ ਦੇ ਬਹੁਤ ਹੁਕਮ ਪਗਾਇਆ ਸੀ। ਹਾਂਜੀ, ਪਰ ਇੱਦਾਂ ਆ, ਠੀਕ ਆ, ਚੰਗੇ ਵੀ ਸਗੇ ਟਾਈਮ ਲੰਘ ਗਿਆ।
ਪਰ ਆਂਟੀ, ਮੈਨੂੰ ਹੈਰਾਨੀ ਹੈ, ਤੁਸੀਂ ਇੱਕ ਤਾਂ ਇਕੱਲੇ ਆਏ ਇੰਡੀਆ, ਛੇ ਮਹੀਨੇ ਤੁਸੀਂ ਇੱਕ ਪਰਾਏ ਘਰ 'ਚ ਰਹੇ, ਉਸ ਵੇਲੇ ਤੁਹਾਡਾ ਵਿਆਹ ਨਹੀਂ ਸੀ ਹੋਇਆ, ਤੁਹਾਨੂੰ ਅਜੀਬ ਨਹੀਂ ਲੱਗਦਾ ਸੀ? ਕਰਦੇ ਕੀ ਸੀ ਤੁਸੀਂ ਸਾਰਾ ਦਿਨ? ਕੋਈ ਕੰਮ ਕਾਜ ਕਰਦੇ ਸੀ?
ਕੰਮ ਕਾਰ ਕਰਦੇ ਸੀ, ਘਰ ਕਰਨਾ ਕਿਚਨ ਦੇ ਵਿੱਚ, ਉਹ ਮੈਨੂੰ ਨਾਲ ਰੱਖਦੇ ਸੀ। ਫਿਰ ਉਹਨਾਂ ਦੀ ਜਿਹੜੀ ਨੂੰਹ ਸੀ, ਉਹਦੇ ਦੋ ਤਿੰਨ ਬੱਚੇ ਸੀ, ਸਕੂਲ ਜਾਂਦੇ ਸੀ, ਕੱਪੜੇ ਧੋਣੇ ਕਰਨੇ, ਮੈਂ ਨਾਲ ਹੀ ਲੱਗੀ ਰਹਿੰਦੀ ਸੀ, ਇੱਦਾਂ ਦਾ ਘਰਾਂ ਘਰੇ ਰਹਿੰਦੀ ਸੀ। ਜਿੱਦਾਂ ਮਨ ਵਿੱਚ ਇਹ ਸੀਗਾ, ਦੇਸੋਂ ਪਰਦੇਸ ਮੈਂ ਆਈ ਆਈ ਹਾਂ, ਦੂਸਰੀ ਫੈਮਿਲੀ 'ਚ ਮੈਂ ਰਹਿੰਦੀ ਹਾਂ, ਕੋਈ ਮੇਰੇ ਤੋਂ ਗਲਤੀ ਨਾ ਹੋ ਜਾਵੇ।
ਤੇ ਆਂਟੀ, ਇੰਝ ਕਿਉਂ ਨਹੀਂ ਹੋਇਆ ਕਿ ਇੰਡੀਆ 'ਚ ਕਿਉਂ ਨਹੀਂ ਵਿਆਹ ਹੋਇਆ? ਤੁਸੀਂ ਵਿਆਹ ਤੋਂ ਬਾਅਦ ਇੱਧਰ ਆਉਂਦੇ, ਇਹ ਕਿਉਂ ਨਹੀਂ ਹੋਇਆ ਕਿ ਇੱਥੋਂ ਦੀ ਪਰਿਵਾਰ ਇੰਡੀਆ ਜਾਂਦਾ, ਉੱਥੇ ਵਿਆਹ ਹੋ ਜਾਂਦਾ ਤੇ ਫਿਰ ਤੁਸੀਂ ਮੁੜ ਕੇ?
ਇੱਦਾਂ ਆ ਕਿ ਉਹਨਾਂ ਦੇ ਖਿਆਲ ਹੀ ਸਕੇ ਜਿਹਨਾਂ ਨੂੰ ਮੰਗਾਇਆ ਸੀ, ਮੇਰੇ ਹਸਬੈਂਡ ਉਹਨਾਂ ਨੇ ਮੈਨੂੰ ਸਿੱਧੀ ਉੱਦਾਂ ਹੀ ਮੰਗਾਇਆ, ਇੱਥੇ ਹੀ ਵਿਆਹ ਕਰ ਦਿੱਤਾ।
ਚਲੋ, ਇਹ ਬੜੀ ਵਿਲੱਖਣ ਜਿਹੀ ਗੱਲ ਹੈ, ਆਮ ਇਸ ਤਰ੍ਹਾਂ ਨਹੀਂ ਵਿਚਰਦਾ। ਸੋ ਹੁਣ ਉਸ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਸੈਟਲ ਹੋਏ? ਦੇਖੋ ਨਾ, ਤੁਸੀਂ ਇੰਡੀਆ ਵਿੱਚ ਪਿੰਡਾਂ ਵਿੱਚ ਰਹੇ ਆਪਣੇ ਪੰਜਾਬ 'ਚ, ਉਸ ਤੋਂ ਬਾਅਦ ਇੱਥੇ ਰਹਿਣੀ ਸਹਿਣੀ ਬਿਲਕੁਲ ਵੱਖਰੀ, ਬੋਲ ਚਾਲ ਵੱਖਰੀ, ਅੰਗਰੇਜ਼ੀ ਸ਼ਾਇਦ ਤੁਹਾਨੂੰ ਨਹੀਂ ਸੀ ਆਉਂਦੀ ਬਿਲਕੁਲ?
ਇੱਦਾਂ ਸੀਗੇ, ਜਿਹੜੇ ਮੇਰੇ ਹਸਬੈਂਡ ਸੀ ਉਹਨਾਂ ਦਾ ਛੋਟੇ ਹੁੰਦਿਆਂ ਦਾ ਮਾਂ ਪਿਤਾ, ਮਾਂ ਦੇਖੀ ਨਹੀਂ ਉਹਨਾਂ,
ਉਹ
ਦੋਵੇਂ ਭਰਾ ਸੀ।
ਅੱਛਾ।
ਬਾਪ ਵੀ ਉਹਨਾਂ ਦਾ ਚੱਲ ਗਿਆ ਸੀ, ਅਤੇ ਫਿਰ ਬੜੀ ਪਹਿਲਾਂ ਤਾਂ ਦੁੱਖ ਦੀ ਕਹਾਣੀ ਦੇਖੀ ਹੋਈ ਆ, ਅਤੇ ਉਸ ਤੋਂ ਬਾਅਦ ਸਕੀ ਦਾਦੀ ਵੀ ਨਹੀਂ ਸੀ, ਦਾਦੀ ਦੀ ਦਰਾਣੀ ਉਹਨੇ ਪਾਲਿਆ ਸੀ। ਉਹ ਫਿਰ ਇੱਧਰ ਆਏ ਸੀਗੇ, ਅਤੇ ਉਹ ਫਿਰ ਜੋ ਹੁਕਮ ਉਹਨਾਂ ਨੇ ਕਰਨਾ ਉਹੀ ਮੰਨਣਾ।
ਹਾਂਜੀ,
ਫਿਰ ਅਸੀਂ ਵਿਆਹ ਤੋਂ 5-6 ਸਾਲ ਬਾਅਦ ਫਿਰ ਅਸੀਂ ਇੰਡੀਆ ਗਏ ਸੀ।
ਅੱਛਾ।
ਇੱਦਾਂ ਸੀ, ਕਾਫੀ ਜਿਹੜਾ ਪਹਿਲਾ ਟਾਈਮ ਸੀ ਉਦੋਂ ਕਾਫੀ ਟਾਈਮ ਸੀਗਾ, ਪਰ ਅਸੀਂ ਕਰ ਨਹੀਂ ਸੀ ਕੁਛ ਸਕਦੇ। ਤੁਸੀਂ ਹੈਰਾਨ ਹੋਣਾ ਗੱਲ ਸੁਣ ਕੇ, ਆ ਸਾਡੇ ਵਿਆਹ ਦੇ 42 ਦਿਨ ਦੀ ਫੋਟੋ ਆ।
ਅੱਛਾ।
ਜਿੱਦਣ ਵਿਆਹ ਹੋਇਆ ਫਿਰ ਉੱਥੇ ਟੋਂ ਸ਼ਹਿਰ ਜਾ ਕੇ ਇਹ ਫੋਟੋ ਆਪ ਉਹਨਾਂ ਨੇ ਖਿਚਵਾਈ ਸੀ, ਇਹਨਾਂ ਦੇ ਚਾਚਾ ਜੀ ਨੂੰ, ਉਹ ਨਾਲ ਸੀ ਸਾਡੇ।
ਅੱਛਾ।
ਹਾਂਜੀ, ਤੇ ਆ ਜਿਹੜੀ ਫੋਟੋ ਆ, ਮੇਰੇ ਦਿਲ ਵਿੱਚ ਸ਼ੌਂਕ ਤਾਂ ਸੀਗੇ ਜਦ ਮੈਂ ਆਈ ਸੀਗੀ, ਉਹ ਪੂਰੇ ਨਹੀਂ ਸੀ ਹੋਏ, ਕਿਉਂਕਿ ਜੇ ਅਸੀਂ ਆਪਣੇ ਆਪ ਹੁੰਦੇ ਫਿਰੇ ਹੋਣੇ ਸੀਗੇ। ਕੁਦਰਤੀ ਹੁੰਦਾ, ਜਦ ਵਿਆਹ ਹੁੰਦਾ ਲੜਕੀ ਦੇ ਦਿਲ ਚ ਕੁਛ, ਮੁੰਡੇ ਦੇ ਦਿਲ ਚ ਕੁਛ,
ਬਿਲਕੁਲ
ਹੁੰਦਾ ਕਿ ਨਹੀਂ?
ਬਿਲਕੁਲ।
ਇਹ ਫਿਰ ਮੇਰੇ ਦਿਲ ਵਿੱਚ ਇਹ ਹੁੰਦਾ ਸੀ ਕਿ ਅਸੀਂ ਦੋਨੋਂ ਫੋਟੋ ਖਿਚਾਈਏ, ਇਹ ਅਸੀਂ ਕਰ ਨਹੀਂ ਸੀ ਸਕਦੇ।
ਅੱਛਾ, ਇਜਾਜ਼ਤ ਨਹੀਂ ਸੀ?
ਇਜਾਜ਼ਤ ਨਹੀਂ ਸੀ। ਫਿਰ ਅਸੀਂ ਇੰਡੀਆ ਚਲੇ ਗਏ, ਇੰਡੀਆ ਤੋਂ ਆ ਕੇ ਇਹ ਥੋੜਾ ਟਾਈਮ ਰਹੇ, ਫਿਰ ਵਾਪਸ ਆ ਗਏ, ਮੈਂ ਇੰਡੀਆ ਰਹੀ। ਫਿਰ ਮੈਂ ਕਿਹਾ ਹੁਣ ਵੀ ਉਸੇ ਜਗ੍ਹਾ ਜਾਣਾ। ਆਹ ਜਿਹੜੀ ਫੋਟੋ ਆ ਇਹ ਫਿਰ ਮੈਂ ਜਲੰਧਰ ਲਗਾਈ।
ਅੱਛਾ।
ਭੈਣ ਮੇਰੀ ਨਾਲ।
ਅੱਛਾ।
ਉਹਨਾਂ ਨੂੰ ਮੈਂ ਕਿਹਾ ਭਈ ਏਦਾਂ ਮੈਂ ਆਪਣੀ ਫੋਟੋ ਦੋਹਾਂ ਦੀ ਬਣਾਉਣੀ ਮੰਗਦੀ ਹਾਂ। ਉਹਨਾਂ ਨੇ, ਉਹ ਕਹਿੰਦੇ ਭਈ ਇਹ ਕੌਣ ਆ? ਫੋਟੋਗ੍ਰਾਫਰ ਕਹਿੰਦਾ, ਮੈਂ ਕਿਹਾ ਮੇਰਾ ਹਸਬੈਂਡ ਆ, ਭਈ ਇਹ ਆਸਟ੍ਰੇਲੀਆ 'ਚ ਆ, ਮੈਂ ਫੋਟੋ ਬਣਾਉਣੀ। ਉਹਨਾਂ ਨੇ ਫਿਰ ਆਹ ਫੋਟੋ ਖਿੱਚੀ, ਫਿਰ ਮੇਰੀ ਖਿੱਚੀ, ਦੋਹਾਂ ਦੀ ਫੋਟੋ। ਮੇਰਾ ਸ਼ੌਂਕ ਸੀਗੀ ਜਿੱਦਾਂ ਜਿੱਦਾਂ ਹੁੰਦੀ ਕਿ ਨਹੀਂ,
ਤਾਂ ਮਤਲਬ ਹੈਗੇ ਵੀ ਨਹੀਂ ਸੀ ਇਹ, ਤੇ ਮਤਲਬ ਸਭ ਤੋਂ ਪਹਿਲੀ ਫੋਟੋਸ਼ਾਪ ਹੈ।
ਮੇਰੇ ਉਦੋਂ ਦੋ ਬੱਚੇ ਸੀਗੇ,
ਅਰੇ
ਜਦ ਇਹ ਮੇਰੀ ਫੋਟੋ ਆ,
ਉਹ
ਫਿਰ ਮੈਂ ਉੱਥੋਂ ਬਣਵਾ ਕੇ ਇੱਥੇ ਨੂੰ ਲਿਆਈ ਆਪਣੇ ਹਸਬੈਂਡ ਨੂੰ ਦਿਖਾ।
ਉਹਨਾਂ ਨੂੰ ਚੰਗਾ ਲੱਗਿਆ?
ਚੰਗਾ ਉਹਨਾਂ ਨੂੰ ਤਾਂ ਲੱਗਣਾ ਸੀ। ਇੱਦਾਂ ਸੀ, ਫਿਰ ਅਸੀਂ ਉਹਨਾਂ ਪਹਿਲਾਂ ਫਾਰਮ 'ਚ ਰਹਿੰਦੇ ਸੀ
ਜੀ,
ਉਹ ਤੋਂ ਬਾਅਦ ਫਿਰ ਜਦ ਅਸੀਂ ਮੁੜ ਕੇ ਵਾਪਸ ਆਏ ਤਾਂ ਫਿਰ ਉਹਨਾਂ ਨੇ ਆਪੇ ਕਹਿ ਦਿੱਤਾ ਵੀ ਤੁਸੀਂ ਬਾਹਰ ਰਹਿ ਲਓ। ਫਿਰ ਅਸੀਂ ਪਹਿਲਾਂ ਜਿਹੜੇ ਗੋਰੇ ਆ ਇਹਨਾਂ ਦੇ ਜਿਹੜੇ ਫਾਰਮ ਆ ਉਹਨਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਬੈਡਰੂਮ ਦੇ ਛੋਟੀ ਛੋਟੀਆਂ ਜਗ੍ਹਾ ਬਣਾਈਆਂ ਹੁੰਦੀਆਂ ਸੀ, ਜਿਹੜੇ ਗੰਨਾ ਕੱਟਦੇ ਸੀ ਤੇ ਉਹ ਉਹਨਾਂ ਨੂੰ ਉਹ ਉੱਥੇ ਫ੍ਰੀ ਰਹਿੰਦੇ ਹੁੰਦੇ ਸੀ। ਫਿਰ ਅਸੀਂ ਗੋਰੇ ਦੇ ਉਸ ਦੇ ਵਿੱਚ ਉੱਥੇ ਰਹੇ 4 ਸਾਲ।
ਅੱਛਾ।
ਉਹ ਤੋਂ ਬਾਅਦ ਫਿਰ ਅਸੀਂ ਮਕਾਨ ਆਪਣਾ ਘਰ ਬਣਾਇਆ।
ਅੱਛਾ।
ਘਰ ਬਣਾਇਆ ਉਹ ਜਿਹੜਾ ਸੀਗੇ ਉਹ ਬਹੁਤ ਜ਼ਿਆਦਾ ਚੰਗੇ ਸੀਗੇ, ਜਿੱਥੇ ਅਸੀਂ ਫਰੀ ਰਹਿੰਦੇ ਸੀ ਉਹ ਸਾਨੂੰ ਕਹਿੰਦੇ ਸੀ ਆਪਣਾ ਘਰ ਕਿਰਾਏ ਤੇ ਦੇ ਦਿਓ ਤੇ ਤੁਸੀਂ ਇੱਥੇ ਹੀ ਰਹੀ ਜਾਵੋ, ਇੰਨੇ ਚੰਗੇ ਸੀ ਉਹ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਸਾਨੂੰ ਤਾਂ ਮਸੀਂ ਘਰ ਮਿਲਿਆ ਤੇ ਅਸੀਂ ਘਰ ਆਪਣੇ ਚ ਰਹਿਣਾ। ਫਿਰ ਅਸੀਂ ਘਰ ਆਪਣੇ ਚ ਥੋੜਾ 8-9 ਮਹੀਨੇ ਬੱਚੇ ਮੇਰੇ ਪੜ੍ਹਨੇ ਪਾਤੇ, ਅਸੀਂ 8-9 ਮਹੀਨੇ ਰਹਿ ਪਏ ਜਿੱਥੇ ਮੇਰੇ ਹਸਬੈਂਡ ਕੰਮ ਕਰਦੇ ਸੀਗੇ ਕਾਫੀ ਦੇਰ, ਫਿਰ ਉੱਥੇ ਉਹ ਲੱਗੇ ਕਰਦੇ ਸੀਗੇ। ਉਹਨਾਂ ਨੇ ਫਿਰ ਨਵਾਂ ਮਕਾਨ ਹਾਈ ਸਕੂਲ ਦੇ ਲਾਗੇ ਬਣਾਇਆ ਗੋਡਨਵੇਲ। ਫਿਰ ਉਹਨੇ ਕਿਹਾ ਮੈਂ ਆਪਣੇ ਕੰਮ ਲਈ ਬਾਣੇ ਲਈ ਬਣਾਇਆ। ਫਿਰ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਲਾਗੇ ਲਾਗੇ ਸੀ, ਘਰ ਲੱਭਦਾ ਸੀ, ਅਸੀਂ ਫਿਰ ਸ਼ਿਫਟ ਕਰਕੇ ਉਸ ਗੋਰੇ ਦੇ ਘਰ ਜਾ ਗਏ।
ਅੱਛਾ ਜੀ।
ਆਪਣਾ ਘਰ ਕਿਰਾਏ ਤੇ ਦੇ ਦਿੱਤਾ, ਉੱਥੇ ਅਸੀਂ ਫਰੀ ਰਹਿੰਦੇ ਸੀ।
ਅਤੇ ਆਂਟੀ ਉਹ ਗੋਰਿਆਂ ਨਾਲ ਕਿਵੇਂ ਗੱਲ ਕਰਦੇ ਸੀ ਤੁਸੀਂ?
ਮੈਂ ਨਹੀਂ ਸੀ, ਮੇਰੇ ਹਸਬੈਂਡ ਕਰਦੇ ਸੀ। ਉਹ ਇੱਥੇ ਆ ਕੇ ਇੰਗਲਿਸ਼ ਵੀ ਉਹਨਾਂ ਨੂੰ ਬੋਲਣੀ ਆਉਂਦੀ ਸੀ, ਥੋੜੀ ਬੜੀ ਲਿਖ ਵੀ ਲੈਂਦੇ ਸੀ, ਤੇ ਉਹ ਕਰਦੇ।
ਤੁਹਾਨੂੰ ਨਹੀਂ ਸੀ?
ਮੈਂ ਨਹੀਂ, ਮੈਨੂੰ ਨਹੀਂ ਸੀ। ਪਹਿਲਾਂ ਅਸੀਂ ਬਾਹਰੇ ਨਹੀਂ ਨਿਕਲੇ, ਫਿਰ ਮੇਰੇ ਦਿਮਾਗ 'ਚ ਸੀ ਜੇ ਮੈਂ ਘਰ ਬਣਾ ਮੇਰੇ ਬੱਚਿਆਂ ਨੂੰ ਨਹੀਂ ਆਉਣੀ। ਫਿਰ ਸਾਡੇ ਦਿਲ ਵਿੱਚ ਸੀ ਵੀ ਅਸੀਂ ਪੜ੍ਹਾਈ ਨਹੀਂ ਕੀਤੀ, ਅਸੀਂ ਆਪਣੇ ਬੱਚੇ ਪੜ੍ਹਾਉਣੇ ਆ। ਤਿੰਨੇ ਲੜਕੀਆਂ ਮੇਰੀਆਂ ਉਦੋਂ ਟਾਊਨਸ ਵੇਲ ਸੀ, ਕੇਨਸ ਟਾਊਨਸ ਵੇਲ ਬਹੁਤ ਦੂਰ ਸੀ, ਅਸੀਂ ਵੀ ਕਾਰ 'ਚ ਛੱਡਣ ਜਾਂਦੇ ਹੁੰਦੇ ਸੀ ਤਾਂ ਕਾਰ 'ਚ ਲਿਆਉਣਾ ਲੜਕੀਆਂ ਨੂੰ
ਪੜ੍ਹਾਈ ਵਾਸਤੇ।
ਪੜ੍ਹਾਈ ਵਾਸਤੇ ਤਿੰਨੇ ਲੜਕੀਆਂ ਮੇਰੀ ਯੂਨੀਵਰਸਿਟੀ 'ਚ ਪੜ੍ਹੀਆਂ ਹੋਈਆਂ।
ਬੜੀ ਮੁਬਾਰਕ ਗੱਲ ਹੈ ਕਿ ਤਿੰਨ ਧੀਆਂ ਤੁਸੀਂ ਆਪ ਨਹੀਂ ਪੜ੍ਹੇ, ਤਿੰਨਾਂ ਧੀਆਂ ਨੂੰ ਤੁਸੀਂ ਪੜ੍ਹਾਇਆ, ਯੂਨੀਵਰਸਿਟੀ ਉਹ ਗਈਆਂ। ਮੈਂ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਪੁੱਛ ਲਾਂ, ਇਹ ਤਾਂ ਤੁਸੀਂ ਦੋਨੇ ਇਕੱਠੇ ਸੌ ਨਾ ਇਸ ਤਸਵੀਰ ਵਾਸਤੇ?
ਹਾਂਜੀ।
ਇਹ ਜਦ ਤਸਵੀਰ ਖਿੱਚੀ ਹੈ ਇਹ ਤਾਂ ਤੁਸੀਂ ਨਾਲੋ ਨਾਲ ਬੈਠੇ ਹੋ ਨਾ?
ਹਾਂਜੀ।
ਇਹ ਤਾਂ ਵੱਖੋ ਵੱਖ ਨਹੀਂ ਸੀ?
ਨਹੀਂ, ਜਦੋਂ ਵਿਆਹ ਹੋਇਆ ਉਦਣ ਦੀ,
ਉਸ ਦਿਨ ਤੁਹਾਨੂੰ
ਉਸ ਦਿਨ।
ਬਹੁਤ ਪਿਆਰੀ ਜੋੜੀ ਆਂਟੀ, ਬੜੇ ਪਿਆਰੇ ਲੱਗ ਰਹੇ ਹੋ ਤੁਸੀਂ।
ਇਹ ਚੰਗੇ ਬਹੁਤ ਸਕੇ, ਜੇ ਕਿਸੇ ਗੱਲ ਦੀ ਤੰਗੀ ਵੀ ਜੀ ਕੋਈ ਵੀ ਸੀ ਮਲੂਮ ਨਹੀਂ ਹੋਈ। ਤੰਗੀ ਬੰਦਾ ਕੱਟ ਲੈਂਦਾ ਜੇ ਹਸਬੈਂਡ ਚੰਗਾ ਹੋਵੇ। ਸਭ ਤੋਂ ਵੱਡੀ ਗੱਲ ਇਹ ਆ, ਸਾਡੇ ਸਿਆਣੇ ਲੋਕ ਆ ਜਿਹੜੇ ਉਹ ਕਹਿੰਦੇ ਹੁੰਦੇ ਆ ਜੇ ਜਨਾਨੀ ਦਾ ਆਦਮੀ ਚੰਗਾ ਆ, ਕੱਖਾਂ ਦੀ ਕੁੱਲੀ ਮਹਿਲ ਆ।
ਬਿਲਕੁਲ ਸਹੀ।
ਜੇ ਆਦਮੀ ਨਹੀਂ ਚੰਗਾ ਮਹਿਲ ਵੀ ਵੱਡ ਵੱਡ ਖਾਂਦੇ। ਇਹ ਵੱਡੀ ਕਹਾਵਤ ਆ, ਇਹ ਬਹੁਤ ਚੰਗੀ ਆ,
ਬਹੁਤ ਸੋਹਣੀ ਗੱਲ। ਸਭ ਤੋਂ ਔਖੀ ਚੀਜ਼ ਤੁਹਾਨੂੰ ਕੀ ਲੱਗੀ ਇੰਡੀਆ ਛੱਡ ਕੇ ਇੱਥੇ ਆਣ ਕੇ?
ਬਹੁਤੀ ਤਾਂ ਇਹਦੇ ਮੈਨੂੰ ਤਾਂ ਇੱਥੇ ਸਿਰਫ ਸੁਖਿਆਈ ਲੱਗੀ ਆ। ਪਹਿਲਾਂ ਇੱਥੇ ਜ਼ਿਆਦਾ ਅਸੀਂ ਆਏ ਹਾਂ, ਇਹੀ ਥੋੜ੍ਹੀ ਜਿਹੀ ਲੱਗੀ ਮੈਨੂੰ, ਜਿੱਦਾਂ ਆਪਣੀ ਮਰਜ਼ੀ 'ਤੇ ਅਸੀਂ ਟੋਣੇ ਨਹੀਂ ਜਾ ਸਕਦੇ। ਠੀਕ। ਉੱਥੋਂ ਕੱਪੜਾ ਵੀ ਲੈ ਸਕਦੇ, ਜੁੱਤੀ ਵੀ ਲੈ ਸਕਦੇ ਜਾਂ ਜਾਂਦੇ, ਇਹ ਮੈਨੂੰ ਖਿਆਲ ਲੱਗੀ। ਇਹ ਮਤਲਬ ਅਸੀਂ ਲੈ ਨਹੀਂ ਸਕਦੇ। ਜਦ ਮੈਂ ਪੰਜਵੇਂ ਸਾਲ 'ਚ ਇੰਡੀਆ ਗਈ, ਉਦੋਂ ਮੇਰਾ ਇੱਕ ਬੱਚਾ ਸੀ, ਵੱਡੀ ਲੜਕੀ ਆ ਜਿਹੜੀ ਹਾਈ ਸਕੂਲ 'ਚ ਪੜ੍ਹਾਉਂਦੀ ਆ, 1.5 ਸਾਲ ਦੀ ਸੀ। ਉਦੋਂ ਮੇਰੇ ਦਿਲ ਵਿੱਚ ਬੜੀ ਖਹਿਸ਼ ਪਈ ਇਹਦੇ ਲਈ, ਇੱਕ ਦੋ ਫਰਾਕਾਂ ਵਧੀਆ ਹੋਣ ਅਤੇ ਸੋਹਣੇ ਪਾਏ ਹੋਣ। ਪਹਿਲੀ ਵਾਰੀ ਮੈਂ ਉੱਥੇ ਸਹੁਰਿਆਂ ਦੇ ਘਰ ਗਈ।
ਅੱਛਾ।
ਫਿਰ ਮੈਂ ਆਪਣੇ ਪੇਕੀ ਜਾਊਂਗੀ ਵੀ ਸੋਹਣੇ ਪਾ ਕੇ ਲਿਆ, ਉਹ ਖਿੱਚਾ ਨਹੀਂ ਮੈਨੂੰ ਇਹ ਦੱਸ ਕੇ, ਕਿਉਂਕਿ ਜਿਹੜੀ ਗੱਲ ਮੈਂ ਸੱਚੀ ਕਰਦੀ ਹੈ ਕਹਿਣਾ। ਅਤੇ ਹੁਣ ਬਹੁਤ ਕੁਛ ਆ, ਬੜਾ ਕੁਛ ਮਹਾਰਾਜ ਨੇ ਦਿੱਤਾ ਆ, ਬੱਚੇ ਪੜ੍ਹ ਗਏ, ਆਪ ਆਪਣੇ ਕੰਮੀ ਲੱਗੇ ਹੋਏ ਆ, ਵਿਆਹ ਵੀ ਤਿੰਨੇ ਲੜਕੀਆਂ ਤਿੰਨੇ ਇੰਡੀਏ ਜਾ ਕੇ ਵਿਆਹ ਕੀਤੇ।
ਬੜੀ ਪਿਆਰੀਆਂ ਰੀਝਾਂ ਸਨ ਤੁਹਾਡੀਆਂ, ਜੋ ਕੁਝ ਕੁਝ ਤੁਸੀਂ ਪੂਰੀਆਂ ਕੀਤੀਆਂ ਨੇ।
ਨਹੀਂ, ਕਈ ਨਹੀਂ ਹੋਈ,
ਕਈ ਨਹੀਂ ਹੋਈ,
ਨਹੀਂ ਹੋਈ
ਹੈ ਨਾ। ਪਰ ਕੋਈ ਇਹੋ ਜਿਹੀਆਂ ਗੱਲਾਂ ਵੀ ਨੇ ਜੋ ਆਸਟ੍ਰੇਲੀਆ ਆ ਕੇ ਤੁਹਾਨੂੰ ਹਾਸਿਲ ਹੋਈਆਂ ਨੇ ਤੇ ਸ਼ਾਇਦ ਅਗਰ ਇੰਡੀਆ ਆਉਂਦੇ ਤੇ ਨਾ ਮਿਲਦਾ ਕੋਈ।
ਪਰ ਮੈਂ ਇਹ ਸੋਚਿਆ ਵੀ ਇੱਥੇ ਇੰਡੀਆ ਨਾਲੋਂ ਸੌਖੇ ਆ। ਮੈਂ ਇੱਦਾਂ ਨਹੀਂ ਕਿਹਾ ਵੀ ਕਿਉਂ ਆਸਟ੍ਰੇਲੀਆ ਆ ਗਏ, ਪਰ ਜਦ ਮੈਂ ਇੱਥੇ ਆਈ ਆਹ ਫੋਟੋ ਦੇਖੀ ਉਹ ਸੀ, ਜਦ ਇੱਥੇ ਆਈ ਤਾਂ ਸਵੇਰ ਨੂੰ ਉਦੋਂ ਗੰਨਾ ਕੱਟਦੇ ਸੀ,
ਹੱਥੀ ਕਰਦੇ ਸੀ,
ਕੱਟਦੇ ਸੀ ਇਹ ਗੰਨਾ। ਆਹ ਮੇਰੇ ਹਸਬੈਂਡ ਆ ਤੇ ਇਹਨਾਂ ਦੇ ਭੂਆ ਦੇ ਪੋਤੇ, ਇੱਕ ਬੰਦਾ ਹੋਰ ਸੀ। ਜਦ ਉਹ ਕੱਟਣਾ ਤੇ ਸਾਰੀ ਕਾਣਕ ਆਪ ਨੂੰ ਲੱਗਣੀ। ਜਦ ਫਿਰ ਉਹ ਟੋਪੀਆਂ ਲੈਂਦੇ, ਟੋਪੀ ਇੰਡੀਏ ਹੁਣ ਤਾਂ ਲੈਂਦੇ, ਉਦੋਂ ਨਹੀਂ ਸੀ ਲੈਂਦੇ। ਤੇ ਫਿਰ ਕਾਲੇ ਹੋਏ ਉਹ ਕਾਲੇ ਕੱਪੜੇ, ਫਿਰ ਬੜਾ ਦਿਲ ਖਰਾਬ ਵੀ ਆਸਟ੍ਰੇਲੀਆ ਤਾਂ ਲੱਗਦਾ ਹੀ ਨਹੀਂ। ਜ਼ਿਆਦਾ ਇੰਡੀਏ ਹੁੰਦੇ, ਬਹੁਤ ਕਈ ਖਿਆਲ ਹੁੰਦੇ ਆਪਣੇ, ਤਾਂ ਆਹੀ ਕੁਛ ਦੇਖਣਾ ਆ ਕੇ ਬਹੁਤ ਲੱਗਣਾ ਹੋਰ ਤਰ੍ਹਾਂ।
ਤੇ ਹੋਰ ਸ਼ਰੀਕਾ ਸੀ ਕਿ ਜਿਸ ਨਾਲ ਤੁਸੀਂ ਗੱਲਬਾਤ, ਕੋਈ ਜਿਸ ਤਰ੍ਹਾਂ ਕੋਈ ਹੋਰ ਭੈਣਾਂ ਸਹੇਲੀਆਂ ਬਣਾ ਸਕੇ ਸੀ ਤੁਸੀਂ ਉਸ ਵੇਲੇ?
ਜਿਸ ਵੇਲੇ ਇੱਥੇ ਫਾਰਮ ਦੇ ਵਿੱਚ ਰਹੇ ਹਾਂ ਚਾਰ ਪੰਜ ਸਾਲ, ਨਹੀਂ
ਨਹੀਂ
ਨਹੀਂ ਉਹ ਤਾਂ ਨਹੀਂ।
ਸੋ ਬੜਾ ਇਕੱਲਾਪਨ ਮਹਿਸੂਸ ਹੁੰਦਾ ਹੋਣਾ, ਹੈਨਾ?
ਮਹਿਸੂਸ ਤਾਂ ਹੁੰਦਾ ਸੀ ਵੀ ਕੋਈ ਗੱਲ ਨਹੀਂ ਸੀ ਕਰ ਸਕਦਾ ਵੀ ਕਿਤੇ ਵੀ ਮਤਲਬ ਇਹਨਾਂ ਨੂੰ ਪਤਾ ਨਾ ਲੱਗ ਜਾਵੇ।
ਤੁਸੀਂ ਕਦੀ ਉਹਨਾਂ ਨਾਲ ਸਾਂਝਾ ਨਹੀਂ ਕੀਤਾ?
ਨਾ 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 ਕਦੇ ਨਹੀਂ ਸੀ ਕੀਤਾ।
ਹਾਂਜੀ, ਹੁਣ ਤੁਹਾਡੀ ਗੱਲਾਂ ਕੀਤੀਆਂ ਨੇ, ਤੁਸੀਂ ਸਾਰੀ ਔਖੜਾ ਮੁਸ਼ਕਲਾਂ ਨੂੰ ਕਿਸੇ ਤਰ੍ਹਾਂ ਆਪਣੇ ਨਾਲ ਲੈ ਕਰਕੇ ਬੜੀ ਕਾਮਯਾਬੀ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਕਿਸ ਤਰ੍ਹਾਂ ਤੁਸੀਂ ਇੱਥੇ ਆ ਕੇ ਵੱਸੇ ਹੋ। ਹੁਣ ਫਿਰ ਅੱਗੇ ਬੱਚਿਆਂ ਤੇ ਆਉਂਦੇ ਹਾਂ, ਹੈ ਨਾ? ਤੁਹਾਡੇ ਤੇ ਵੀ ਕਾਫੀ ਦਾਇਰੇ ਸਨ, ਕਾਫੀ ਗੱਲਾਂ ਸਨ ਕਿ ਵੀ ਸੁਣ ਕੇ ਹੀ ਉਹਦੇ ਦਾਇਰੇ ਦੇ ਵਿੱਚ ਰਹਿਣਾ ਹੈ, ਬਾਹਰ ਨਹੀਂ। ਬੱਚਿਆਂ ਲਈ ਤੁਸੀਂ ਕੀ ਕੁਛ ਸੋਚਿਆ ਸੀ, ਕੀ ਤੁਹਾਡੀ ਉਮੀਦਾਂ ਆਸਾਂ ਸਨ?
ਬੱਚਿਆਂ ਦੀ ਇਹੀ ਸੀ ਕਿ ਇੱਥੇ ਗੁਰਦੁਆਰਾ ਨਹੀਂ ਸੀ, ਵੱਡੀ ਗੱਲ ਸਭ ਤੋਂ ਇਹੀ ਆ। ਮਹਾਰਾਜ ਦੇ ਮੱਥਾ ਟੇਕਣ ਨੂੰ ਵੀ ਤਰਸਦੇ ਸੀ
ਜੀ।
ਘਰ ਦੇ ਵਿੱਚ ਅਸੀਂ ਜਿਹੜੀਆਂ ਕੀ ਹੁੰਦੀਆਂ ਉਹਨਾਂ ਨੂੰ ਭਰੀਆਂ ਹੋਈਆਂ ਸੀਟਾਂ,
ਸੈਂਚੀਆਂ
ਸਾਡੇ ਕੋਲ ਸੀ ਤੇ ਬਾਕੀ ਸਾਡੇ ਕੋਲ ਗ੍ਰੰਥ ਵੀ ਸੀਗੇ ਤੇ ਅਸੀਂ ਭਰਿਓ ਟੇਪਾਂ ਭਰੀਆਂ ਹੋਈਆਂ ਸੀ। ਉਹ ਅਸੀਂ ਰੋਜ਼ ਨਹੀਂ, ਬਾਰ ਐਤਵਾਰ ਰੋਜ਼ ਅਸੀਂ ਸੁਖਮਨੀ ਸਾਹਿਬ ਦਾ ਫਿਰ ਪਾਠ ਲਾਉਣਾ।
ਅੱਛਾ।
ਪਾਠ ਲਾ ਕੇ ਬੱਚਿਆਂ ਨੂੰ ਬਿਠਾ ਲੈਣਾ।
ਅੱਛਾ।
ਫੋਟੋ ਲਾਈ ਹੁੰਦੀ ਸੀ, ਪ੍ਰਸ਼ਾਦ ਬਣਾਉਣਾ।
ਅੱਛਾ।
ਓਨਾ ਚਿਰ ਉੱਠਣ ਨਹੀਂ ਦੇਣਾ ਜਿੰਨਾ ਚਿਰ ਸੁਖਮਨੀ ਸਾਹਿਬ ਦਾ ਪਾਠ ਭੋਗ ਨਹੀਂ ਪੈਂਦਾ। ਉਹ ਤੋਂ ਬਾਅਦ ਵੀ ਅਰਦਾਸ ਕਰਨੀ। ਬੱਚਿਆਂ ਨੂੰ ਅਸੀਂ ਇੱਧਰਲੇ ਪਾਸੇ ਲਾਉਂਦੇ ਸੀ, ਕਈ ਵਾਰੀ ਸਾਖੀਆਂ ਵੀ ਸੁਣਾਉਂਦੇ ਸੀ। ਮੈਂ ਵੀ ਮੇਰੇ ਘਰ ਵਾਲੇ ਵੀ ਭਈ ਇਹਨਾਂ ਨੂੰ ਥੋੜ੍ਹਾ ਜਿੰਨੀ ਕੁ ਸਾਨੂੰ ਸੋਚ ਸੀ ਓਨਾ ਸਮਝਾਉਣਾ। ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ, ਦਸਵੀਂ ਪਾਤਸ਼ਾਹ ਦਾ ਗ੍ਰੰਥ,
ਹਾਂਜੀ,
ਤੇ ਪੰਜਵੀਂ ਪਾਤਸ਼ਾਹ ਦਾ ਭਗਤ ਮਾਲਾ, ਇੱਦਾਂ ਦੇ ਮੇਰੇ ਕੋਲ ਹੁਣ ਵੀ ਹੈਗੇ ਆ।
ਅੱਛਾ।
ਅਸੀਂ ਸੇਵ ਚ ਰੱਖੇ ਹੋਏ ਆ ਤੇ ਉਹ ਅਸੀਂ ਬੱਚਿਆਂ ਨੂੰ ਸਿਖਾਉਂਦੇ ਕਰਦੇ ਰਹੇ। ਨਾਲੇ ਇਹ ਮੇਰੀ ਨਿਯਮ ਸੀ, ਮਤਲਬ ਰੋਜ਼ ਦਾ ਜਦ ਉਹਨਾਂ ਨੇ ਸਕੂਲੇ ਜਾਣਾ ਪਹਿਲਾਂ ਪਹਿਣਾ ਮੱਥਾ ਟੇਕ ਕੇ ਜਾਇਆ ਭਈ ਮਹਾਰਾਜ ਤੁਸੀਂ ਕਿਹੋ ਵੀ ਤੁਸੀਂ ਰੱਖਿਆ ਕਰਨੀ
ਜੀ।
ਉਹ ਤੋਂ ਬਾਅਦ ਫਿਰ ਬੱਚੇ ਪੜ੍ਹ ਗਏ, ਫਿਰ ਬੱਚਿਆਂ ਬਾਰੇ ਇਹੀ ਸੋਚਿਆ ਭਈ ਇਹ ਚੰਗੇ ਪਾਸੇ ਇਹਨਾਂ ਦੇ ਖਿਆਲ ਰਹਿਣਾ।
ਆਂਟੀ, ਇੰਡੀਆ ਜਾ ਕੇ ਧੀਆਂ ਦਾ ਵਿਆਹ ਕਿਉਂ ਕਰਾਇਆ, ਇੱਥੇ ਮੁੰਡਾ ਕਿਉਂ ਨਹੀਂ ਲੱਭਿਆ?
ਉਦੋਂ ਫਿਰ ਇੰਨਾ ਨਹੀਂ ਸੀ,
ਸਾਰੇ ਇਹ ਕਰਦੇ ਸੀ ਕਿ ਇੰਡੀਆ ਜਾ ਕੇ ਵਿਆਹ
ਜਾ ਕੇ।
ਦੇਖੋ, ਆਦਮੀਆਂ ਵਾਸਤੇ ਤੇ ਕਈ ਵਾਰੀ ਹੁੰਦਾ ਸੀ, ਠੀਕ ਹੈ ਮੁੰਡਾ ਇੱਥੇ ਹੈ ਤੇ ਇੰਡੀਆ ਤੋਂ ਕੁੜੀ ਲੈ ਕੇ ਆ ਗਏ, ਪਰ ਜਿਹੜੀ ਕੁੜੀ ਇੱਥੇ ਦੀ ਹੈ ਉਹ ਆਮ ਕੋਸ਼ਿਸ਼ ਕਰਦੇ ਸੀ ਇੱਥੇ ਲੱਭ ਲਓ, ਨਹੀਂ?
ਪਰ ਇੱਥੇ ਠੀਕ ਸੀ, ਉਦੋਂ ਨਹੀਂ ਸੀ।
ਨਹੀਂ ਸਨ?
ਉਦੋਂ ਨਹੀਂ ਸੀ। ਉਦੋਂ ਫਿਰ ਮੈਂ ਦੋਵੇਂ ਲੜਕੀਆਂ ਉੱਥੇ ਮੁੰਡੇ ਦੇਖੇ, ਉੱਥੇ ਵਿਆਹੇ। ਜਿਹੜੀ ਛੋਟੀ ਲੜਕੀ ਸੀ ਫਿਰ ਉਹ ਇੱਧਰਲਾ ਜੰਮਿਆ ਪੜਿਆ ਆ।
ਅੱਛਾ।
ਹੁਣ ਸਾਨੂੰ ਪਤਾ ਲੱਗ ਗਿਆ ਆ ਜਿਹੜੇ ਬੱਚੇ ਇੱਧਰਲੇ ਆ ਉਹਨਾਂ ਦੇ ਖਿਆਲ ਇਹਨਾਂ ਨਾਲ ਹੀ ਮਿਲਦੇ ਆ। ਹੁਣ ਅਸੀਂ ਮੇਰੀਆਂ ਦੋਹਤੀਆਂ ਵੀ ਵਿਆਹੁਣ ਵਾਲੀਆਂ ਆ, ਉਹ ਵੀ ਦੋਹਤੇ ਵਿਆਹੁਣ ਵਾਲੇ ਆ, ਉਹਨਾਂ ਦੇ ਖਿਆਲ ਇੱਧਰ ਹੀ ਅਸੀਂ ਕਹਿੰਦੇ ਠੀਕ ਆ, ਇੰਡੀਆ ਨਹੀਂ।
ਨਹੀਂ ਨਾ। ਆਂਟੀ, ਅੱਜ ਵੀ ਹੁਣ ਦੇਖੋ ਤੁਹਾਨੂੰ ਕਿੰਨੇ ਦਹਾਕੇ ਹੋ ਗਏ ਇੱਥੇ ਆਸਟ੍ਰੇਲੀਆ ਰਹਿੰਦੇ ਹੋਏ, ਪਰ ਤੁਹਾਡੇ ਅੰਦਰ ਪੂਰੀ ਪੰਜਾਬੀਅਤ ਹੈ। ਤੁਸੀਂ ਆਪਣੇ ਆਪ ਨੂੰ ਕੀ ਇੰਡੀਅਨ ਸਮਝਦੇ ਹੋ, ਕੀ ਆਸਟ੍ਰੇਲੀਅਨ ਸਮਝਦੇ ਹੋ? ਤੁਹਾਡੇ ਖਿਆਲ, ਤੁਹਾਡੇ ਵਿਚਾਰ, ਤੁਹਾਡੀ ਰਹਿਣੀ ਸਹਿਣੀ ਤੁਹਾਨੂੰ ਕਿਵੇਂ ਲੱਗਦਾ?
ਇਹ ਤਾਂ ਹੈ ਕਿ ਭਾਈ ਜਿਹੜੀ ਰਹਿਣੀ ਸਹਿਣੀ ਆ ਉਹ ਤਾਂ ਚਾਹੀਦੀ ਆ ਇੱਥੇ ਦੀ, ਜਿੱਥੇ ਬੰਦਾ ਰਹਿੰਦਾ ਆ
ਜੀ।
ਪਰ ਜਿਹੜੇ ਖਿਆਲ ਆ ਆਪਣੇ ਉਹ ਥੋੜ੍ਹੇ ਮੇਰਾ ਖਿਆਲ ਆ ਵੀ ਰੱਖਣੇ ਚਾਹੀਦੇ,
ਜ਼ਰੂਰੀ ਨੇ।
ਆਪਣੇ ਮੁਲਕ ਨੂੰ ਭੁੱਲਣਾ ਨਹੀਂ ਚਾਹੀਦਾ
ਜੀ,
ਆਪਣੇ ਧਰਮ ਮਹਾਰਾਜ ਨੂੰ ਨਹੀਂ ਭੁੱਲਣਾ ਚਾਹੀਦਾ
ਜੀ।
ਇਹ ਖਿਆਲ ਅਸੀਂ ਜਿੰਨਾ ਕੋਸ਼ਿਸ਼ ਕਰ ਸਕੇ ਹਾਂ ਆਪਣੇ ਬੱਚਿਆਂ ਦੇ ਵੀ ਇੱਧਰ ਨੂੰ ਰੱਖੇ ਆ
ਜੀ,
ਮਹਾਰਾਜ ਰੱਖੇ।
ਪਰ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਇੱਥੇ ਦੇ ਜਿਹੜੇ ਬੱਚੇ ਨੇ ਉਹ ਇੱਥੇ ਜੰਮੇ ਪਲੇ, ਤੇ ਉਹਨਾਂ ਦੀ ਸੋਚ ਤੁਹਾਨੂੰ ਲੱਗਦਾ ਵੱਖਰੀ ਹੈ?
ਉਹਨਾਂ ਦੀ ਸੋਚ ਏਦਾਂ ਕਿ ਇਸ ਵੇਲੇ ਆ ਲੜਕਾ ਵੀ ਇੱਥੇ
ਬੈਠਾ,
ਇਸ ਵੇਲੇ ਸਾਡੇ ਬੱਚਿਆਂ ਦੀ ਸੋਚ ਠੀਕ ਆ, ਠੀਕ ਨੀ? ਹੁਣ ਲੜਕੀਆਂ ਵੀ ਆ ਉਹਨਾਂ ਦੀ ਵੀ ਸੋਚ ਠੀਕ ਆ, ਤੇ ਬਾਕੀ ਤੁਹਾਨੂੰ ਪਤਾ ਬਦਲ ਨੂੰ ਕੋਈ ਟਾਈਮ ਨਹੀਂ ਲੱਗਦਾ, ਤੇ ਉਹ ਵੀ ਠੀਕ ਪੜ੍ਹੀਆਂ ਲਿਖੀਆਂ ਕੰਮ ਕਰਦੀਆਂ ਆ, ਤੇ ਉਹਨਾਂ ਦੇ ਖਿਆਲ ਸਾਡੇ ਨਾਲ ਹਜੇ ਮਿਲਦੇ ਆ।
ਮਿਲਦੇ ਨੇ?
ਮਿਲਦੇ ਮਿਲਦੇ ਆ। ਉੱਦਾਂ ਹੁਣ ਤੁਹਾਨੂੰ ਪਤਾ ਹੀ ਆ ਜਿਹੜੇ ਬੱਚੇ ਆ ਇਹਨਾਂ ਦੇ ਖਿਆਲ ਹੋ ਰਿਹਾ, ਸਾਡੇ ਸਿਆਣਿਆਂ ਦੇ ਹੋ ਰਿਹਾ। ਹੁਣ ਜੇ ਠੀਕ ਚੱਲਣਾ ਹੋਵੇ ਘਰ ਦੇ ਵਿੱਚ, ਸਿਆਣਿਆਂ ਨੂੰ ਬਦਲਣਾ ਚਾਹੀਦਾ, ਬੱਚਿਆਂ ਦੀ ਸੁਣਨੀ ਚਾਹੀਦੀ ਆ।
ਬਹੁਤ ਸੋਹਣੀ ਗੱਲ ਕਹੀ ਤੁਸੀਂ,
ਬੱਚਿਆਂ ਦੀ ਸੁਣਨੀ ਚਾਹੀਦੀ ਆ। ਜੇ ਕੋਈ ਜ਼ਿਆਦਾ ਗਲਤ ਆ ਬੈਠ ਕੇ ਸਮਝਾ ਸਕਦੇ ਹਾਂ, ਪਰ ਬੱਚਿਆਂ ਦੀਆਂ ਮੰਨਣੀ ਪੈਂਦੀ ਆ, ਮੰਨਣੀ ਪੈਂਦੀ। ਹੁਣ ਉਹ ਜਿਹੜੇ 80 ਸਾਲਾਂ ਦੇ ਖਿਆਲ ਉਹ ਥੋੜ੍ਹੇ ਚੱਲਣੇ ਆ, ਚੱਲਣੇ ਆ, ਮੰਨਣੀ ਚਾਹੀਦੀ ਆ ਬੱਚਿਆਂ।
ਪਰ ਆਂਟੀ ਤੁਸੀਂ ਅਗਰ ਭਵਿੱਖ ਬਾਰੇ ਗੱਲ ਕਰੀਏ, ਠੀਕ ਹੈ, ਤੁਹਾਡੇ ਬੱਚੇ ਹੁਣ ਜਿਹੜੇ ਇਸ ਵੇਲੇ ਦੀ ਪਨੀਰੀ ਠੀਕ ਹੈ,
ਤੁਹਾਡੇ ਨਾਲ ਪੰਜਾਬੀ ਜਾਣਦੇ, ਸਾਰੀ ਪੰਜਾਬੀ ਬੋਲਦੇ ਆ
ਜੀ ਜੀ,
ਸਾਨੂੰ ਮੈਨੂੰ ਮਹਿਸੂਸ ਨਹੀਂ ਹੁੰਦਾ ਵੀ ਸਾਨੂੰ ਉੱਦਾਂ ਠੀਕ ਆ, ਇੰਗਲਿਸ਼ ਆਉਂਦੀ ਹੋਵੇ, ਕਾਰ ਆਉਂਦੀ ਹੋਵੇ, ਬਹੁਤ ਸੁਖਿਆਈਆਂ ਆਦਮੀ ਲਈ ਵੀ ਬਹੁਤ ਸੁਖਿਆਈਆਂ ਕਿ ਉਹਨਾਂ ਦੇ ਕਈ ਕੰਮ ਜਨਾਨੀ
ਕਰੀਆਂ
ਸਾਰੇ ਹੁਣ ਆਦਮੀ ਨੂੰ ਕਰਨੇ ਪੈਂਦੇ ਆ। ਹੁਣ ਗੁਰਦੁਆਰਾ ਸਾਹਿਬ ਹੈ, ਜੇ ਮੈਨੂੰ ਕਾਰ ਆਉਂਦੀ ਹੋਵੇ ਮੈਂ ਆਪੇ ਚਲੀ ਜਾਵਾਂ, ਮੇਰਾ ਹਾਸਾ ਛੱਡ ਕੇ ਆਉਂਦਾ ਫਿਰ ਚੱਕਣ ਜਾਂਦਾ। ਜੇ ਕਾਰ ਹੁੰਦੀ ਹੁੰਦੀ ਫਿਰ ਉਹਨਾਂ ਨੂੰ ਤਕਲੀਫ ਥੋੜ੍ਹਾ ਹੋਣੀ ਸੀ।
ਬਿਲਕੁਲ ਅਖੀਰਲਾ ਸਵਾਲ ਆਂਟੀ ਜੀ, ਕਿਉਂਕਿ ਤੁਸੀਂ ਹੁਣ ਬੜੇ ਚਿਰ ਤੋਂ ਇੱਥੇ ਵਸੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਵੱਡਾ ਕੀਤਾ, ਹੁਣ ਤੁਹਾਡੀ ਅਗਲੀ ਪਨੀਰੀ ਵੀ ਆ ਗਈ ਹੈ, ਅੱਜ ਤੋਂ 4-5 ਪੀੜ੍ਹੀਆਂ ਵੀ ਅਗਰ ਤੁਸੀਂ ਅੱਗੇ ਵੇਖੋ ਤੇ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਉਹਨਾਂ ਵਿੱਚ ਉਸਨੂੰ ਪਾਉਣਾ ਤੇ ਉਸਨੂੰ ਅੱਗੇ ਲਿਜਾਣਾ, ਉਸ ਵਾਸਤੇ ਤੁਸੀਂ ਕੀ ਨਸੀਹਤ ਦਿਓਗੇ ਕਿ ਅੱਜ ਕੱਲ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਕੀ ਕੁਝ ਕਰਨਾ ਪਏਗਾ ਤਾਂ ਕਿ ਇਹ ਜਿਸ ਤਰ੍ਹਾਂ ਚੱਲਦਾ ਆਇਆ, ਤੁਸੀਂ ਦੱਸਿਆ ਤੁਹਾਡੇ ਹਸਬੈਂਡ ਦੇ ਪਰਿਵਾਰ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਨੇ, ਤੇ ਅੱਗੇ ਦੀ ਪੀੜ੍ਹੀਆਂ ਵਿੱਚ ਇਸ ਨੂੰ ਪੰਜਾਬੀਅਤ ਨੂੰ ਕਿਵੇਂ ਕਾਇਮ ਰੱਖੇ?
ਜਿਹੜੇ ਹੁਣ ਦੇ ਮਾਂ ਬਾਪ ਆ ਉਹਨਾਂ ਬਾਰੇ ਪੁੱਛਦੇ ਆ, ਉਹ ਵੀ ਇੱਦਾਂ ਆ ਵੀ ਜਿਸ ਉਹ ਜਿਹੜੇ ਬੱਚੇ ਆ ਉਹਨਾਂ ਦੇ, ਇਹ ਜਿਹੜੇ ਹੁਣ ਦਾ ਮਾਂ ਬਾਪ ਆ ਉਹਨਾਂ ਨੂੰ ਥੋੜ੍ਹਾ ਆਪਣਾ ਗਾਉਣਾ ਪੈਂਦਾ, ਠੀਕ ਨੇ। ਜੇ ਉਹ ਵੀ ਕਹਿਣ ਕਿ ਅਸੀਂ ਵੀ ਪੂਰੀ ਐਸ਼ ਕਰੀਏ, ਜਿੱਥੇ ਕਿੱਥੇ ਜਾਈਏ ਕਰੀਏ, ਬੱਚਿਆਂ ਦਾ ਧਿਆਨ ਨਾ ਰੱਖਿਆ ਜਾਵੇ ਫਿਰ ਉਹ ਘੱਟ ਆ,
ਠੀਕ।
ਇਹ ਗੱਲ ਵੱਡੀ ਆ, ਕਿਉਂਕਿ ਆਪਣਾ ਫਿਰ ਉਹ ਆਪਾਂ ਨੂੰ ਥੋੜ੍ਹਾ ਘਟਾਉਣਾ ਹੀ ਪੈਣਾ ਹੈ ਜੇ ਤੁਸੀਂ ਬੱਚਿਆਂ ਦਾ ਖਿਆਲ ਰੱਖਣਾ।
ਸਮਾਂ ਆਪਣੇ ਬੱਚਿਆਂ ਵਾਸਤੇ ਬਿਤਾਓ, ਨਾ ਕਿ
ਆਪਣਾ ਨਹੀਂ, ਆਪਣਾ ਤੁਸੀਂ ਘਟਾਓ, ਹੈਗਾ। ਇਹ ਤਾਂ ਨਹੀਂ ਹੈਗਾ ਵੀ ਅਸੀਂ ਪਹਿਨਣਾ ਨਹੀਂ, ਖਾਣਾ ਨਹੀਂ, ਹੋਰ ਕਈਆਂ ਗੱਲਾਂ ਵੀ ਬਹੁਤ ਹੁੰਦੀਆਂ, ਬੱਚੇ ਪਾਵਾਂ ਕਿਤੇ ਤੁਰੇ ਫਿਰਨ, ਆਪ ਤੁਸੀਂ ਆਪਣੀ ਐਸ਼ ਕਰਦੇ ਫਿਰੋ,
ਠੀਕ।
ਇਹ ਤਾਂ ਕਰਨਾ ਹੀ ਪੈਣਾ ਹੁਣ ਆਪਾਂ ਨੂੰ, ਹੈਗਾ ਨਾ ਜੀ। ਜੇ ਹੁਣ ਕਹੀਏ ਨਹੀਂ ਇਹ ਤਾਂ ਹੁਣ ਸਾਰੇ ਹੀ ਏਦਾਂ ਹੀ ਆ, ਉਹ ਵੀ ਏਦਾਂ ਹੀ ਆ, ਫਿਰ ਤਾਂ ਹੋਣਾ ਹੀ ਹੋਣਾ ਆ, ਹੈਗਾ ਨਾ ਜੀ। ਆਪਣਾ ਚਾਹੇ ਮੰਨੇ ਚਾਹੇ ਨਾ, ਸਮਝਾਉਣਾ ਤਾਂ ਪੈਂਦਾ ਹੀ ਆ, ਪਰ ਸਹਿਰ ਜਿਹੜੀ ਚੰਗੀ ਗੱਲ ਆ, ਮੈਂ ਇਹ ਨਹੀਂ ਕਹਿੰਦੀ ਬੱਚੇ ਸਮਝ ਜਾਂਦੇ
ਜੀ। ਆਂਟੀ ਦਿਲ ਤਾਂ ਕਰਦਾ ਤੁਹਾਡੇ ਨਾਲ ਕਿੰਨੇ ਘੰਟਿਆਂ ਗੱਲ ਕਰਦੇ ਰਹੀਏ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਸੋਹਣੀਆਂ ਯਾਦਾਂ ਤੁਸੀਂ ਅੱਜ ਸਾਂਝੀਆਂ ਕੀਤੀਆਂ, ਮੈਂ ਤਹਿ ਦਿਲੋਂ ਧੰਨਵਾਦ ਤੁਹਾਨੂੰ ਆਖਦੀ ਹਾਂ।
ਅਸੀਂ ਵੀ ਬਹੁਤ ਤੁਹਾਨੂੰ ਮਿਲ ਕੇ ਖੁਸ਼ ਹੋਏ ਹਾਂ,
ਥੈਂਕ ਯੂ,
ਥੈਂਕ ਯੂ।
ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ। ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ, ਉੱਥੇ SBS ਦੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ, ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।